ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਨ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਨ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਦੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੜੇ ਸੁੰਦਰ ਅੰਦਾਜ਼ ਵਿਚ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਮੇਰੇ ਪਾਤਸ਼ਾਹ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਆਪਾਂ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੋ ਪਾਏ ਆਪਣ ਆਏ ਕਛੂ ਨਾ ਜਾਣੋ ਕਛੂ ਦਿਖਾਏ ਸਹਿਜ ਸੋ ਪਾਏ ਆਪਣੇ ਆਏ ਕਛੂ ਨ ਜਾਣੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਯੋਗ ਮਿਲਾਏ ਸਾਧ ਸੰਗਾਏ ਕਤਹੂ ਨ ਜਾਏ ਘਰੇ ਬਸਾਏ गुण निदान प्रगट्यो ए चोले चरण लुभाए आन तजाए थान थनाए सर्ब समाए रसक रसक नानक गुण बोले। गुरु सवारी साध संगत एक बारी प्यार विच भिज के उचारण करो जी सतनाम श्री वाहे। फिर उचारण करिए जी सतनाम श्री वाहे गुरु। गुरु सवारियो अज दा ए जो मुबारक शब्द आप जी ने सरवण कीता है कानड़ा राग अंदर पंचम गुरदेव शहीदां दे सरताज सतगुरु धन गुरु अर्जुन दे पातशाह जी बख्शिश कर रहे ने और गुरु सवारियो इस दी जो रहाओ दी पंक्ति है ना ये मूल भाव है सारे शब्द का और सतगुरु जी सानू भुले हुए जीवां नू ए प्रेरणा देंदे ने जेड़े मालक नालों टुटे हुए हैं साडे वास्ते ऐसा एक मार्ग दर्शा रहे ने कि भाई जे तुसी उस परमात्मा नू मिलना जिदे नालों विछड़े हैं ते उहदा एक तरीका है। कहिंदे ने कि प्रभ मिलियो सुख पाले भोले इहदा मतलब है कि जे परमात्मा नू मिलना है ते फिर उहदे सामने बच्चे बन जाओ। जिहड़ा बच्चा हुंदा है ना जी देखो इस संसार दे मार्ग ते जो वेखण विच आया जे मनुख ने संसार दे मार्ग ते तरक्की करनी फिर मनुख नूं बहुत ज्यादा सियाणप और चतराई इहदे कोल होनी लाजमी। जे इह चीजां ना होण ते संसार दे मार्ग ते इह तरक्की नहीं कर सकदा। पर दूजे पासे सियाणपां और चतराइयां जेड़ियां ने इह निरंकार दे मार्ग ते हार दा कारण बणदियां। संसार दे मार्ग ते इन्हां नाल जित्तां प्राप्त करदा है पर निरंकार दा जेड़ा मार्ग है उत्थे आ के बंदा हार जांदा। क्यों हारदा है इहदा की कारण? क्योंकि देखो इस जगत विच मनुख ने जिवें जिवें तरक्की कीती कदे समा सी कि किते 25-30 किलोमीटर ते जा के कोई आश्रम होना किसे ऋषि मुनि दा उहदे कोल जा के जिहड़े सहिंदे लोक सन अमीर लोक सन उहनां दे बच्चे पढ़दे सन। अजकल थां थां ते कॉलेज ने स्कूल ने कॉलेज ने यूनिवर्सिटियां ने जेड़ा पढ़ाई दा मार्ग है ये बहुत वध्या है। पर कमाल दी गल है कि जिस तरह पढ़ाई दा लेवल जेड़ा है उच्चा जांदा गया उसे तरह ही बंदे दे अंदर होमे हंकार भी वध्दा गया। हंकार शिखर ते पहुंच गया और सतगुरु जी इत्थों तक कहिंदे ने कि पढ़िया मूर्ख आखीऐ जिस लब लोभ हंकारा। कहिंदे ने ओ मूर्ख है जिदे अंदर इन्ना लोभ है जिदे अंदर इन्ना हंकार पैदा हो गया और ये हंकार दे कारण है ना जी कि मनुख जेड़ा मनुख नूं ही मारन वास्ते एडे एडे मारू हथियार लई फिरदा। परमाणु बंब तक इसने बना ले इहदे हंकार दा प्रगटावा है। मारना किन्नू है बंदे नू? बंदे नू मारन वास्ते बंदे ने ही बड़े बड़े मारू हथियार जेड़े ने ओ
ایجاد کیتے ہیں. ایک ادیب نے بڑی سونی گل کہی, وہ کہندا ہے کہ لمبا لکایا ویخ لو اس سورگ جے سنسار نو, اج اگ دیاں لپٹاں دے وچ اے سنسار پورا سڑ رہا ہے. لمبا لکایا ویخ لو اس سورگ جے سنسار نو, پوکنا چاہتے نے مالی اس کھڑی گلزار نو. ساگراں دے کنڈیاں تے سڑ رہا ایک باغ ہے, اے نمی تہذیب دے متھے تے کالا داغ ہے. گرو سواریو, جس سنسار نو پرماتما نے پیدا کیتا سی, منوکھ دی سیانپ چترائی تے ہنکار اس نے اوہی دے پتن دا کارن بن دے جا رہے. منوکھ اینا کو ہنکاری ہو گیا, اینا کو بندہ کرودی ہو گیا کہ وڈے وڈے زہر بھی جڑے نے یہ اگے فکے پیندے جا رہے. اینا اندر کرود آ, اینا اندر ہنکار آ گیا منوکھ دے. میں ایک دن پڑھ رہا سی کہ کسے وید نے بار تختی تے لکھ کے لایا کہ ایتھے بچھو دا ڈنگیا ایک دن وچ ٹھیک ہو جاندا ہے, ایتھے سپ دا ڈنگیا کہن لگے او دو دن وچ ٹھیک ہو جاندا ہے, پاگل کتے دا کٹیا جڑا ستاں دن وچ ٹھیک ہو جاندا ہے. بار تختی پڑی تو کوئی سیانہ بندہ وہ اندر چلا گیا. اس نے جا کے جدوں ویکھیا تے ایک منوکھ اوتھے پیا ہویا تے پوچھ لیا, کہن لگے کہ اے کدوں دا پیا ہویا جی؟ کہندے نے اینوں تے دو مہینے ہو گئے. تے پوچھیا کہ اینوں کسے سپ نے کٹیا؟ کہندے نے سپ کٹدا تے دو دن چ ٹھیک ہو جاندا. بچھو نے کٹیا؟ بچھو کٹدا تے ایک دن چ راضی ہو جاندا. کی پاگل کتے نے کٹیا؟ کہندے نے نہیں, جے پاگل کتا کٹدا تے ستاں دن چ ٹھیک ہو جاندا. پھر پوچھیا اے کدا کٹیا ہویا؟ کہندے نے منوکھ دا کٹیا, اے بندے دا کٹیا, بندے وچ اتنا زہر ہے کہ اج سارے سنسار نو ختم کرن واسطے او تتپر ہویا. پھر گرو سواریو, سنسار دے شوبے تے ٹھیک ہے منک سیانپ چترائی کم آؤندی ہے, پر جتھے نرنکار دے نال سانجھ پانی ہے نا, اوتھے کبیر صاحب جی دا ایک بڑا پیارا بچن آؤندا ہے. کہندے نے کہو کبیر بھگت کر پایا, پولے پائے ملے رگرایا. کہندے نے او پرماتما پولے پا ملدا ہے, چترائی سیانپا کتے کام نہ آئی. ساڈے دیش دا ایک مہان رشی ہے شیو جی, جس نو نام دتا گیا پولے ناتھ. پولے ناتھ परमात्मा दी प्राप्ति जेड़ी ए ओ भोले पाई हुंदी, और इत्थों तक साहिब जी बाणी विच कहिंदे ने कि प्यारिया उस परमात्मा दे नाल सांझ पाणी आ ते फिर बच्चा बन के पा. मनुख जिन्ना अंदरों शातर چلاک تے چتر ہوندا جائے گا گرو سواریو, او دا چہرہ ہی دس دے گا. پر جس دے اندر پولا پن ہے او دا بھی چہرہ دس دین کہ اے دے اندر پولا پن ہے. کہندے نے جدوں گنگا گنگوتری تو نکل دی ہے نا, اس ویلے یہ پانی اینا کو صاف ہوندا ہے کہ تھلے پئی ایک سوئی بھی ہے نا, سوئی وہ بھی نظر آ جاندی. پر جدہ جدہ وہ پھر میدانی علاقے وچ چل دی ہے ਪਤਾ ਨਹੀਂ ਕਿੰਨੇ ਕੁ ਗੰਦੇ ਨਦੀਆਂ ਨਾਲੇ ਉਹਦੇ ਵਿੱਚ ਪ੍ਰਵੇਸ਼ ਕਰਦੇ ਨੇ। ਤੇ ਜਦੋਂ ਪਹੁੰਚਦੀ ਹੈ ਨਾ ਕਲਕੱਤੇ ਦੇ ਨੇੜੇ ਤੇ ਉਹ ਜਿਹੜਾ ਪਾਣੀ ਹੈ ਪੀਣ ਦੇ ਯੋਗ ਵੀ ਨਹੀਂ ਰਹਿ ਜਾਂਦਾ, ਇੰਨਾ ਕੁ ਮਲੀਨ ਹੋ ਜਾਂਦਾ, ਪਾਣੀ ਵੀ ਮਲੀਨ ਹੋ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਬੱਚਾ ਜਨਮ ਲੈਂਦਾ ਉਸ ਵੇਲੇ ਬੱਚਾ ਜਿਹੜਾ ਨਾ ਇਹ ਬੜਾ ਹੀ ਨਿਰਮਲ ਹੁੰਦਾ। ਬੱਚੇ ਦੇ ਵਿੱਚ ਉਸ ਵੇਲੇ ਨਿਰਮਲਤਾ ਹੀ ਹੁੰਦੀ, ਇਹਦੇ ਵਿੱਚ ਕੋਈ ਚਤੁਰਾਈ ਨਹੀਂ ਹੁੰਦੀ, ਕੋਈ ਚਲਾਕੀ ਨਹੀਂ ਹੁੰਦੀ, ਕੋਈ ਇਹਦੇ ਵਿੱਚ ਵਿਸ਼ੇ ਵਿਕਾਰ ਨਹੀਂ ਹੁੰਦੇ, ਇਹਦੇ ਵਿੱਚ ਕੇਵਲ ਭੋਲਾਪਨ ਹੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਬੱਚਾ ਹੈ ਹੱਸਦਾ ਨਾਲ ਜਿਹਦੇ ਕਰਤਾਰ ਉਹਦੇ ਨਾਲ ਹੱਸਦਾ ਹੈ, ਕਿਉਂਕਿ ਬੱਚੇ ਦੇ ਮਨ ਅੰਦਰ ਕਰਤਾਰ ਹਮੇਸ਼ਾ ਵੱਸਦਾ ਹੈ। ਪਰਮਾਤਮਾ ਨੂੰ ਚਾਹੀਦੀ ਹੈ ਨਿਰਮਲਤਾ ਹੀ, ਭੋਲਾਪਨ। ਜਿੱਥੇ ਭੋਲਾਪਨ ਹੋਏਗਾ ਉੱਥੇ ਹੀ ਪਰਮਾਤਮਾ ਦਾ ਵਾਸਾ ਹੋਵੇਗਾ। ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਏ। ਚਤਰਾਈਆਂ ਸਿਆਣਪਾਂ ਜਿਹੜੀਆਂ ਨੇ ਇਹ ਕੰਮ ਨਹੀਂ ਆਉਂਦੀਆਂ, ਭੋਲੇਪਨ ਦੇ ਨਾਲ ਹੀ ਉਹ ਪਰਮਾਤਮਾ ਜਿਹੜਾ ਉਹਦੀ ਪ੍ਰਾਪਤੀ ਹੁੰਦੀ। ਤੋਂ ਕਹਿੰਦੇ ਨੇ ਕਿ ਬੱਚੇ ਦੇ ਵਿੱਚ ਭੋਲਾਪਨ ਹੈ, ਨਿਰਮਲਤਾ ਹੀ ਹੈ, ਪਰ ਜਿੱਦਾਂ ਜਿੱਦਾਂ ਜਵਾਨੀ ਦਹਿਲੀਜ਼ ਤੇ ਪੈਰ ਰੱਖਦਾ ਫਿਰ ਇਹਦੇ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਨਦੀਆਂ ਨਾਲੇ ਜਿਹੜੇ ਨੇ ਇਹਦੇ ਵਿੱਚ ਪ੍ਰਵੇਸ਼ ਕਰਦੇ ਨੇ ਔਰ ਇਹ ਮਨੁੱਖ ਜਿਹੜਾ ਇਹ ਫਿਰ ਮਲੀਨ ਹੋ ਜਾਂਦਾ। ਪਰਮਾਤਮਾ ਦੇ ਨਾਲ ਸਾਂਝ ਪਾਣੀ ਹੈ ਤੇ ਉੱਥੇ ਨਿਰਮਲਤਾ ਹੀ ਹੋਣੀ ਚਾਹੀਦੀ ਹੈ। ਬੱਚਾ ਕਈ ਵਾਰੀ ਜੇ ਤੁਸੀਂ ਗੱਲ ਕੋਈ ਪੁੱਛੋ ਨਾ ਤੇ ਉਹ ਬਿਲਕੁਲ ਸੱਚ ਦੱਸ ਦਿੰਦਾ, ਜੇ ਨਹੀਂ ਹੈ ਤੇ ਕਹਿ ਦੇਣਾ ਨਹੀਂ ਹੈ, ਜੇ ਹਾਂ ਹੈ ਤੇ ਹਾਂ ਹੈ। ਪਰ ਮਨੁੱਖ ਜਿਹੜਾ ਮਨੁੱਖ ਅੰਦਰ ਦੀ ਗੱਲ ਜਿਹੜੀ ਸੱਚੀ ਗੱਲ ਨਹੀਂ ਦੱਸਦਾ, ਕਿਉਂਕਿ ਇਹਦੇ ਅੰਦਰ ਵਾਲ ਫਰੇਬ ਬਹੁਤ, ਬੜੀਆਂ ਚਲਾਕੀਆਂ। ਮਨੁੱਖ ਸਿੱਖ ਗਿਆ ਜਿੱਦਾਂ ਜਿੱਦਾਂ ਪੜ੍ਹਾਈ ਦੀ ਦਹਿਲੀਜ਼ ਤੇ ਪੈਰ ਰੱਖਿਆ ਇਹਨੇ, ਇਹ ਸੰਸਾਰ ਦੇ ਮਾਰਗ ਤੇ ਸਫਲ ਹੁੰਦਾ ਗਿਆ ਪਰ ਨਿਰੰਕਾਰ ਵਾਲੇ ਪਾਸਿਓਂ ਇਹ ਟੁੱਟਦਾ ਗਿਆ। ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਹਾਨ ਮ੍ਰਿਤ, ਚਿੱਤ ਸਮਸਰ ਗੁਰ ਮਿਲੇ। ਕਹਿੰਦੇ ਨੇ ਕਿ ਜਦੋਂ ਬਾਲ ਬੁੱਧ ਅਵਸਥਾ ਹੋਵੇਗੀ ਉਸ ਤਰ੍ਹਾਂ ਫਿਰ ਪਰਮਾਤਮਾ ਜਿਹੜਾ ਉਹਦੀ ਪ੍ਰਾਪਤੀ ਹੁੰਦੀ ਏ, ਗੁਰੂ ਦੇ ਨਾਲ ਸਾਂਝ ਪੈਂਦੀ ਏ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਇੱਕ ਛੋਟਾ ਜਿਹਾ ਬੱਚਾ ਸਾਗਰ ਦੇ ਕੰਢੇ ਤੇ ਬੈਠਾ ਤੇ ਰੋ ਰਿਹਾ ਸੀ। ਯੂਨਾਨ ਦਾ ਮਹਾਨ ਦਾਰਸ਼ਨਿਕ ਸੁਕਰਾਤ ਉਹ ਸਾਗਰ ਦੇ ਕੰਢੇ ਤੇ ਟਹਿਲਦਾ ਟਹਿਲਦਾ ਆਇਆ ਤੇ ਉਹਨੇ ਵੇਖਿਆ ਕਿ ਇਹ ਬੱਚਾ ਰੋ ਰਿਹਾ। ਹੁਣ ਉਹ ਪੁੱਛਦਾ, ਕਹਿੰਦਾ ਕਿ ਬੇਟਾ ਤੂੰ ਰੋਂਦਾ ਕਿਉਂ, ਤੂੰ ਕਿਉਂ ਰੋ ਰਿਹਾ? ਉਹ ਬੱਚਾ ਕਹਿਣ ਲੱਗਾ ਕਿ ਬਾਬਾ ਆ ਮੇਰੇ ਕੋਲ ਇੱਕ ਲੋਟਾ ਹੈ ਤੇ ਮੈਂ ਸਵੇਰ ਦਾ ਯਤਨ ਪਿਆ ਕਰਨਾ ਵੀ ਆ ਸਮੁੰਦਰ ਜਿਹੜਾ ਹੈ ਇਹ ਮੇਰੇ ਲੋਟੇ ਵਿੱਚ ਆ ਜਾਏ। ਬੜੀ ਵਾਰੀ ਮੈਂ ਭਰ ਕੇ ਵੇਖਿਆ ਸਮੁੰਦਰ ਫਿਰ ਪਿੱਛੇ ਬਚ ਜਾਂਦਾ, ਇਹ ਮੇਰੇ ਲੋਟੇ ਵਿੱਚ ਨਹੀਂ ਆਉਂਦਾ, ਇਹ ਮੇਰੇ ਲੋਟੇ ਵਿੱਚ ਨਹੀਂ ਆਉਂਦਾ। ਜਦੋਂ ਇਹ ਗੱਲ ਸੁਣੀ ਤੇ ਕਹਿੰਦੇ ਨੇ ਕਿ ਸੁਕਰਾਤ ਰੋਣ ਲੱਗ ਪਿਆ, ਉਹ ਰੋਣ ਲੱਗ ਪਿਆ ਤੇ ਹੁਣ ਬੱਚਾ ਭੋਲਾ ਸੀ। ਬੱਚਾ ਕਹਿੰਦਾ ਬਾਬਾ ਤੂੰ ਕਿਉਂ ਰੋਣਾ, ਤੇਰਾ ਲੋਟਾ ਕਿੱਥੇ ਹੈ, ਤੇਰਾ ਲੋਟਾ ਕਿੱਥੇ ਹੈ, ਤੂੰ ਕਿਉਂ ਰੋ ਰਿਹਾ? ਕਿਉਂਕਿ ਜਿਹੜਾ ਹੱਸਣਾ ਤੇ ਰੋਣਾ ਇਹ ਆਦਿ ਕਾਲ ਤੋਂ ਮਨੁੱਖ ਜਿਹੜਾ ਨਾ ਜੀ ਉਹਦੇ ਵਿੱਚ ਕੋਈ ਤਬਦੀਲੀ ਨਹੀਂ। ਔਰ ਇਹ ਇੱਕ ਆਪਣੀ ਵੱਖਰੀ ਭਾਸ਼ਾ ਹੈ। ਜੇ ਕੋਈ ਅੰਦਰੋਂ ਖੁਸ਼ ਹੁੰਦਾ ਤੇ ਉਹ ਹੱਸਦਾ, ਜੇ ਕੋਈ ਦੁਖੀ ਹੁੰਦਾ ਤੇ ਉਹ ਰੋਂਦਾ। ਔਰ ਕਦੇ ਕੋਈ ਇਹ ਥੋੜੀ ਕਹਿੰਦਾ ਕਿ ਆਹ ਬੰਦਾ ਜਿਹੜਾ ਇਹ ਹਿੰਦੀ ਚ ਰੋ ਰਿਹਾ, ਆਹ ਪੰਜਾਬੀ ਚ ਰੋ ਰਿਹਾ, ਇੰਗਲਿਸ਼ ਚ ਰੋ ਰਿਹਾ, ਆ ਫ੍ਰੈਂਚ ਚ ਰੋ ਰਿਹਾ, ਸੰਸਕ੍ਰਿਤ ਚ ਰੋ ਰਿਹਾ। ਨਹੀਂ, ਰੋਣਾ ਤੇ ਹੱਸਣਾ ਇਹ ਭਾਸ਼ਾ ਇੱਕੋ ਹੀ ਹੈ ਸਾਰਿਆਂ, ਭਾਵੇਂ ਕੋਈ ਜਿੱਥੇ ਮਰਜ਼ੀ ਚਲਾ ਜਾਵੇ। ਔਰ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਆਹ ਬੰਦਾ ਜਿਹੜਾ ਗੁਰਮੁਖੀ ਚ ਹੱਸਦਾ ਪਿਆ, ਆਹ ਉਰਦੂ ਚ ਹੱਸ ਰਿਹਾ, ਆਹ ਅਰਬੀ ਚ ਹੱਸ ਰਿਹਾ। ਨਹੀਂ, ਭਾਸ਼ਾ ਇੱਕੋ ਹੀ। ਅੰਦਰ ਦਾ ਜਿਹੜਾ ਦੁੱਖ ਹੈ ਉਹ ਰੋ ਕੇ ਪ੍ਰਗਟ ਹੁੰਦਾ। ਹੁਣ ਸੁਕਰਾਤ ਰੋ ਪਿਆ, ਤੂੰ ਕਹਿੰਦੇ ਬਾਬਾ ਤੂੰ ਰੋਇਆ ਕਿਉਂ? ਕਹਿੰਦਾ ਬੇਟਾ ਜਿਹੜਾ ਤੇਰਾ ਦੁੱਖ ਹੈ ਨਾ, ਉਹ ਹੀ ਦੁੱਖ ਮੇਰਾ। ਮੈਂ ਵੀ ਅੱਜ ਤੱਕ ਇਹ ਸਮਝਦਾ ਸੀ ਕਿ ਇਹ ਸੰਸਾਰ ਮੇਰੀ ਸਮਝ ਵਿੱਚ ਕਿਉਂ ਨਹੀਂ ਆਉਂਦਾ। ਔਰ ਸੱਚ ਜਾਣਿਓ, ਬੰਦਾ ਜਿੰਨਾ ਮਰਜ਼ੀ ਸਿਆਣਾ ਹੋ ਜਾਏ ਪੂਰਨ ਤੌਰ ਤੇ ਸੰਸਾਰ ਨੂੰ ਵੀ ਨਹੀਂ ਜਾਣ ਸਕਦਾ ਤੇ ਪੂਰਨ ਤੌਰ ਤੇ ਨਿਰੰਕਾਰ ਨੂੰ ਵੀ ਨਹੀਂ ਜਾਣ ਸਕਦਾ, ਜਿੰਨਾ ਮਰਜ਼ੀ ਸਿਆਣਾ ਹੋ। ਔਰ ਅੱਜ ਅਸੀਂ ਵੇਖ ਰਹੇ ਹਾਂ ਕਿ ਹਰੇਕ ਪਹਿਲੂ ਤੇ ਮਨੁੱਖ ਜਿਹੜਾ ਉਹ ਕਿਸੇ ਨਾ ਕਿਸੇ ਚੀਜ਼ ਤੇ ਦਾ ਸਪੈਸ਼ਲਿਸਟ ਬਣ ਰਿਹਾ, ਪੂਰਨ ਤੌਰ ਤੇ ਜਾਣਨ ਦਾ ਯਤਨ ਕਰਦਾ। ਔਰ ਇੱਕ ਸਰੀਰ ਹੈ ਨਾ, ਸਰੀਰ ਨੂੰ ਬੰਦਾ ਨਹੀਂ ਪੂਰਨ ਤੌਰ ਤੇ ਸਮਝ ਸਕਿਆ। ਔਰ ਇਹੀ ਕਾਰਨ ਹੈ ਕਿ ਅਸੀਂ ਇਹ ਵੇਖਦੇ ਹਾਂ ਕਿ ਹਰੇਕ ਜਿਹੜੇ ਪਾਰਟਸ ਨੇ ਸਾਡੇ, ਉਹਨਾਂ ਦੇ ਸਪੈਸ਼ਲਿਸਟ ਵੱਖਰੇ। ਇੱਕ ਪੂਰਨ ਤੌਰ ਤੇ ਨਹੀਂ ਸਮਝ ਸਕਿਆ, ਜਿਹੜਾ ਅੱਖਾਂ ਦਾ ਸਪੈਸ਼ਲਿਸਟ ਹੈ ਉਹ ਵੱਖਰਾ, ENT ਸਪੈਸ਼ਲਿਸਟ ਜਿਹੜਾ ਉਹ ਵੱਖਰਾ, ਦੰਦਾਂ ਦਾ ਸਪੈਸ਼ਲਿਸਟ ਵੱਖਰਾ, ਹਾਰਟ ਦਾ ਸਪੈਸ਼ਲਿਸਟ ਵੱਖਰਾ। ਔਰ ਅਸੀਂ ਇਹ ਵੇਖਦੇ ਹਾਂ ਕਿ ਚੈਸਟ ਦਾ ਸਪੈਸ਼ਲਿਸਟ ਜਿਹੜਾ ਵੱਖਰਾ, ਸਟੋਮਕ ਦਾ ਵੱਖਰਾ, ਹੱਡੀਆਂ ਦਾ ਸਪੈਸ਼ਲਿਸਟ ਵੱਖਰਾ, ਆਰਥੋ ਦੇ ਡਾਕਟਰ ਵੱਖਰੇ ਨੇ, ਨਿਊਰੋ ਦਾ ਵੱਖਰਾ, ਬ੍ਰੇਨ ਦਾ। ਭਾਵ ਕੀ ਇਹ ਕਿ ਇੱਕ ਚੀਜ਼ ਤੇ ਕੋਈ ਵੀ ਬੰਦਾ ਜਿਹੜਾ ਪੂਰਨ ਤੌਰ ਤੇ ਮਨੁੱਖ ਨੂੰ ਵੀ ਜੇ ਕੋਈ ਆਖੇ ਨਾ, ਇੱਕ ਨਹੀਂ ਸਮਝ ਸਕਦਾ, ਸਮਝਣਾ ਬਹੁਤ ਕਠਿਨ ਹੈ। ਔਰ ਮੈਂ ਕਹਿੰਦਾ ਕਿ ਉਹ ਦਿਨ ਦੂਰ ਨਹੀਂ ਜਿੱਦਣ ਤੁਸੀਂ ਇਹ ਵੇਖ ਲਿਓ ਕਿ ਖੱਬੀ ਅੱਖ ਦਾ ਸਪੈਸ਼ਲਿਸਟ ਵੱਖਰਾ ਹੋਏਗਾ ਤੇ ਸੱਜੀ ਦਾ ਵੱਖਰਾ ਹੋਏਗਾ, ਇਹ ਵੀ ਸਮਾਂ ਆਵੇ। ਜਿੱਦਾਂ ਜਿੱਦਾਂ ਸਾਇੰਸ ਅੱਗੇ ਅੱਗੇ ਤਰੱਕੀ ਕਰਦੀ ਜਾ ਰਹੀ, ਖੋਜ ਵੱਧਦੀ ਜਾ ਰਹੀ, ਹੁਣ ਇਹ ਕਹਿਣ ਲੱਗਾ ਕਿ ਮੈਂ ਪਰੇਸ਼ਾਨ ਸੀ ਕਿ ਸੰਸਾਰ ਮੇਰੀ ਪਕੜ ਵਿੱਚ ਕਿਉਂ ਨਹੀਂ ਆ ਰਿਹਾ, ਨਿਰੰਕਾਰ ਮੇਰੀ ਪਕੜ ਵਿੱਚ ਕਿਉਂ ਨਹੀਂ ਆ ਰਿਹਾ, ਮੇਰਾ ਇਹ ਦੁੱਖ ਹੈ। ਤੇ ਉਹ ਬੱਚਾ, ਉਸ ਨੂੰ ਇਹਨੇ ਕਹਿ ਦਿੱਤਾ, ਕਹਿਣ ਲੱਗਾ ਕਿ ਬੇਟਾ ਤੇਰਾ ਲੋਟਾ ਬਹੁਤ ਛੋਟਾ ਹੈ, ਸਾਗਰ ਬਹੁਤ ਵੱਡਾ ਹੈ, ਤੂੰ ਕਈ ਜਨਮ ਵੀ ਲੈ ਲਵੇ ਨਾ ਤੇ ਤੇਰੇ ਲੋਟੇ ਵਿੱਚ ਇਹ ਸਾਗਰ ਨਹੀਂ ਆਉਣਾ। ਤੇ ਬੱਚਾ ਬੜਾ ਸਿਆਣਾ ਸੀ, ਉਹਨੇ ਕੀ ਕੀਤਾ, ਲੋਟਾ ਘੁਮਾ ਕੇ ਮਾਰਿਆ ਸਾਗਰ ਵਿੱਚ। ਕਹਿੰਦਾ ਲੈ ਫਿਰ ਬਾਬਾ, ਜੇ ਇਹ ਮੇਰੇ ਲੋਟੇ ਚ ਨਹੀਂ ਨਾ ਆ ਸਕਦਾ, ਮੇਰਾ ਲੋਟਾ ਤੇ ਇਹਦੇ ਵਿੱਚ ਸਮਾ ਸਕਦਾ ਨਾ, ਆਪਣਾ ਲੋਟਾ ਉਹਦੇ ਵਿੱਚ ਸੁੱਟ ਦਿੱਤਾ। ਤੇ ਸੁਕਰਾਤ ਨੇ ਪੈਰ ਫੜ ਲਏ ਉਸ ਬੱਚੇ ਦੇ, ਕਹਿਣ ਲੱਗਾ ਬੇਟਾ ਅੱਜ ਮੈਨੂੰ ਵੀ ਜ਼ਿੰਦਗੀ ਦਾ ਇੱਕ ਸੂਤਰ ਮਿਲ ਗਿਆ ਕਿ ਜੇ ਪਰਮਾਤਮਾ ਮੇਰੀ ਸਮਝ ਵਿੱਚ ਨਹੀਂ ਆ ਸਕਦਾ ਤੇ ਮੈਂ ਤੇ ਉਹਦੇ ਵਿੱਚ ਸਮਾ ਸਕਦਾ। ਉਹ ਪੂਰਨ ਤੌਰ ਤੇ ਸਮਝ ਵਿੱਚ ਨਹੀਂ ਆ ਸਕਦਾ। ਕੋਈ ਬੰਦਾ ਇਹ ਆਖੇ ਕਿ ਸੂਰਜ ਸਾਰੇ ਦਾ ਸਾਰਾ ਧਰਤੀ ਤੇ ਆ ਜਾਏ ਜਾਂ ਮੇਰੇ ਘਰ ਵਿੱਚ ਆ ਜਾਏ ਤੇ ਨਹੀਂ ਆ ਸਕਦਾ, ਉਹਦੀਆਂ ਕਿਰਨਾਂ ਆ ਸਕਦੀਆਂ ਨੇ, ਇੰਨੇ ਗੁਣਾ ਵੱਡਾ ਸੂਰਜ ਉਹ ਧਰਤੀ ਤੇ ਵੀ ਨਹੀਂ ਸਮਾ ਸਕਦਾ। ਪਰਮਾਤਮਾ ਕਿਵੇਂ ਆਏ, ਪਰਮਾਤਮਾ ਸਮਝ ਵਿੱਚ ਕਿਵੇਂ ਆਏਗਾ, ਉਹ ਸਾਡੀ ਸਮਝ ਵਿੱਚ ਨਹੀਂ ਆਉਂਦਾ। ਜਿਨ੍ਹਾਂ ਲੋਕਾਂ ਨੇ ਪਰਮਾਤਮਾ ਨੂੰ ਸਮਝਣ ਦਾ ਯਤਨ ਕੀਤਾ ਨਾ, ਉਹਨਾਂ ਨੇ ਵੀ ਸਮਝ ਸਮਝ ਕੇ ਇਹ ਬਚਨ ਜਿਹੜੇ ਨੇ ਕਹੇ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾ। ਇਹ ਪਰਮਾਤਮਾ ਤੂੰ ਬਹੁਤ ਵੱਡਾ, ਤੂੰ ਬਹੁਤ ਵੱਡਾ, ਮੇਰੀ ਮਤ ਬਹੁਤ ਛੋਟੀ। ਤੇ ਸੱਚ ਜਾਣਿਓ, ਜਿਹੜੀ ਚੀਜ਼ ਜਿਹਦੇ ਵਿੱਚ ਸਮਾ ਜਾਏ, ਜਿਹਦੇ ਵਿੱਚ ਸਮਾ ਗਈ ਏ ਉਹ ਵੱਡੀ ਏ, ਜਿਹੜੀ ਸਮਾ ਗਈ ਏ ਉਹ ਛੋਟੀ, ਜਿਹਦੇ ਵਿੱਚ ਸਮਾ ਗਈ ਏ ਉਹ ਵੱਡੀ ਏ, ਜਿਹੜੀ ਸਮਾ ਗਈ ਏ ਉਹ ਛੋਟੀ। ਜੇ ਪਰਮਾਤਮਾ ਸਾਡੀ ਸਮਝ ਦੇ ਵਿੱਚ ਸਮਾ ਜਾਏ, ਸਾਡੀ ਸਮਝ ਵਿੱਚ ਆ ਜਾਏ ਤੇ ਸਮਝ ਲੈਣਾ ਕਿ ਸਾਡੀ ਸਮਝ ਜਿਹੜੀ ਏ ਉਹ ਵੱਡੀ ਹੋ ਗਈ ਏ, ਪਰਮਾਤਮਾ ਛੋਟਾ ਹੋ। ਪਰ ਸਮਝ ਸਮਝ ਕੇ ਇਹ ਸਮਝ ਆਉਂਦੀ ਏ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਦਾ। ਇਹ ਪਰਮਾਤਮਾ ਤੂੰ ਬਹੁਤ ਵੱਡਾ, ਤੂੰ ਬਹੁਤ ਵੱਡਾ, ਮੈਂ ਤੈਨੂੰ ਨਹੀਂ ਸਮਝ ਸਕਦਾ। ਉਸ ਪਰਮਾਤਮਾ ਦੇ ਨਾਲ ਆਪਾਂ ਸਾਂਝ ਪਾ ਸਕਨੇ ਆ, ਅਸੀਂ ਉਹਦੇ ਵਿੱਚ ਪੂਰਨ ਤੌਰ ਤੇ ਲੀਨ ਹੋ ਸਕਨੇ ਆ, ਉਹ ਪਰਮਾਤਮਾ ਸਾਡੇ ਵਿੱਚ ਨਹੀਂ ਸਮਾ ਸਕਦਾ। ਤੋ ਗੁਰੂ ਸਵਾਰਿਓ, ਉਹਦੇ ਵਿੱਚ ਲੀਨ ਵੀ ਕਿਵੇਂ ਹੋਣਾ? ਬਾਲ ਬੁੱਧ ਦੁਆਰਾ ਹਉਮੈ ਤੇ ਹੰਕਾਰ ਨੂੰ ਇੱਕ ਪਾਸੇ ਕਰਕੇ, ਹਰ ਜੀ ਹੰਕਾਰ ਨਾ ਭਾਵਈ ਵੇਦ ਕੂਕ ਸੁਣਾ। ਉਸ ਪਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ, ਜਿੱਥੇ ਵੀ ਹੰਕਾਰ ਆ ਜਾਂਦਾ ਉੱਥੇ ਨਿਰੰਕਾਰ ਦੇ ਨਾਲ ਸਾਂਝ ਨਹੀਂ ਬਣਦੀ। ਜਿੱਥੇ ਹੰਕਾਰ ਆ ਗਿਆ ਤੇ ਜਿੰਨਾ ਜਿੰਨਾ ਬੰਦਾ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵੱਧਦਾ ਜਾਂਦਾ ਉਨਾ ਉਨਾ ਹੀ ਹੰਕਾਰ ਜਿਹੜਾ ਇਹਦਾ ਵੱਧਦਾ ਜਾਂਦਾ। ਅਸੀਂ ਵੇਖਿਆ ਕਿ ਜਿਹੜੇ ਲੋਕ ਊਠਾਂ ਦੇ ਉੱਤੇ ਆਪਣੇ ਗ੍ਰੰਥ ਲੱਦ ਕੇ ਤੁਰੇ ਫਿਰਦੇ ਸਨ ਊਠਾਂ ਤੇ ਹੰਕਾਰ ਅੰਦਰ ਇੰਨਾ ਕਿ ਲੋਕਾਂ ਨੂੰ ਲੱਭਦੇ ਫਿਰਨਾ ਕਿ ਕੋਈ ਸਾਡੇ ਨਾਲ ਵਿਚਾਰ ਚਰਚਾ ਕਰੋ, ਸਾਡੇ ਨਾਲ ਵਿਚਾਰ ਚਰਚਾ ਕਰੋ ਔਰ ਉਹਨਾਂ ਨੂੰ ਹਰਾ ਕੇ ਤੇ ਆਪ ਆਨੰਦ ਲੈਣਾ, ਹੰਕਾਰ ਨੂੰ ਪੱਠੇ ਪਾਉਣੇ, ਦੂਜਿਆਂ ਨੂੰ ਹਰਾ ਕੇ। ਇਹ ਮਨੁੱਖ ਦੀ ਐਸੀ ਫਿਤਰਤ, ਜਿੱਦਾਂ ਜਿੱਦਾਂ ਗਿਆਨ ਵੱਧਦਾ ਗਿਆ ਉਸ ਤਰ੍ਹਾਂ ਹੰਕਾਰ ਵੀ ਵੱਧ ਗਿਆ, ਸਿਆਣਪਾਂ ਚਤਰਾਈਆਂ ਵੱਧ ਗਈਆਂ। ਪਰ ਉਹ ਪਰਮਾਤਮਾ ਜਿਹੜਾ ਉਹ ਸਿਆਣਪਾਂ ਦੇ ਨਾਲ ਵੀ ਨਹੀਂ ਜੇ ਮਿਲਦਾ। ਪਾਤਸ਼ਾਹ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲਈਏ ਉਸ ਪਰਮਾਤਮਾ ਨੂੰ ਸਮਝਣਾ ਬਹੁਤ ਔਖਾ, ਬਹੁਤ ਕਠਿਨ ਹੈ। ਔਰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਪਰਮਾਤਮਾ ਨਹੀਂ ਕੋਈ ਜਾਣ ਸਕਦਾ ਤੂੰ ਕਿੱਡਾ ਕੁ ਵੱਡਾ, ਤੂੰ ਕਿੱਡਾ ਕੁ, ਕੋਈ ਨਹੀਂ ਜਾਣ ਸਕਦਾ ਕਿਉਂਕਿ ਸਾਡੀ ਬੁੱਧ ਜਿਹੜੀ ਏ ਉੱਥੋਂ ਤੱਕ ਨਹੀਂ ਪਹੁੰਚ ਸਕਦੀ। ਉਹਦੇ ਸਾਹਮਣੇ ਜਾ ਕੇ ਸਭ ਕੁਝ ਛੋਟਾ ਪੈ ਜਾਂਦਾ। ਔਰ ਅਸੀਂ ਇਹ ਵੇਖਦੇ ਹਾਂ ਕਿ ਦੇਖੋ ਸਾਡੀ ਧਰਤੀ ਕਿੱਡੀ ਵੱਡੀ ਏ, ਪਰ ਕਈ ਗਲੈਕਸੀਆਂ ਨੇ ਆਕਾਸ਼ ਵਿੱਚ ਤੇ ਉਹਨਾਂ ਦੇ ਵਿੱਚ ਜਦੋਂ ਧਰਤੀ ਨੂੰ ਵੇਖੋ ਨਾ ਤੇ ਇੰਨੀ ਕੁ ਏ ਕਿ ਜਿੰਨਾ ਕੁ ਆਪਾਂ ਪੈਨ ਦੀ ਚੁੰਝ ਲਾ ਕੇ ਨਿਸ਼ਾਨ ਲਾਈਏ ਨਾ ਕਾਗਜ਼ ਤੇ, ਇੰਨਾ ਕੁ ਵਜੂਦ ਏ ਇਸ ਧਰਤੀ ਦਾ। ਤੇ ਸਭ ਕੁਝ ਜਿਹੜਾ ਨਾ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਪਿਆ ਚੱਲਦਾ। ਸੂਰਜ ਚੰਦ ਤਾਰੇ ਸਿਆਰੇ ਸਭ ਕੁਝ ਉਹਦੇ ਹੁਕਮ ਵਿੱਚ, ਭੈ ਵਿੱਚ ਪਵਨ ਵਹੇ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਇੱਥੋਂ ਤੱਕ ਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ, ਸਾਰਾ ਕੁਝ ਉਹਦੇ ਭੈ ਵਿੱਚ ਹੈ। ਉਹਨੇ ਐਸੀ ਮਰਿਆਦਾ ਬੰਨ ਦਿੱਤੀ ਹੈ ਜਿਹਦੇ ਵਿੱਚ ਉਹ ਸਭ ਕੁਝ ਚੱਲ ਰਿਹਾ ਔਰ ਉਹਦਾ ਹੁਕਮ ਜਿਹੜਾ ਉਹ ਸਾਰੇ ਥਾਵਾਂ ਤੇ ਵਰਤ ਰਿਹਾ। ਤੇ ਗੁਰੂ ਸਵਾਰੇ ਉਹ ਫਿਰ ਪਰਮਾਤਮਾ ਕਿੱਡਾ ਵੱਡਾ ਹੋਏਗਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚ, ਇਹ ਪਰਮਾਤਮਾ ਤੈਨੂੰ ਕੋਈ ਨਹੀਂ ਸਮਝ ਸਕਦਾ। ਸਾਡੀ ਤੇ ਬੁੱਧ ਬਹੁਤ ਛੋਟੀ ਏ, ਪਰ ਮਨੁੱਖ ਦੀ ਬੁੱਧ ਜਿੰਨੀ ਕੁ ਵੀ ਹੈ ਨਾ ਉਹਦਾ ਵੀ ਹੰਕਾਰ ਕਰੀ ਫਿਰਦਾ, ਉਹਦਾ ਵੀ ਮਾਣ ਕਰੀ ਫਿਰਦਾ। ਪਰ ਅਸਲ ਵਿੱਚ ਕੀ ਹੈ ਕਿ ਇਹ ਮੂਰਖਤਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਆਥ ਦੀਪ ਕੂਏ ਪਰੇ ਕਹਿੰਦੇ ਨੇ ਕਾਹਦੀ ਸਿਆਣਪ ਹੈ ਵੀ ਹੱਥ ਵਿੱਚ ਦੀਵਾ ਹੋਵੇ ਤੇ ਉਹਦੀ ਰੋਸ਼ਨੀ ਤੋਂ ਬੰਦਾ ਫੈਜ਼ਯਾਬ ਨਾ ਹੋ ਸਕੇ ਤੇ ਫੇਰ ਵੀ ਦੀਵਾ ਹੁੰਦਿਆਂ ਖੂਹ ਚ ਡਿੱਗ ਪਵੇ ਉੱਥੇ ਦੀਵੇ ਦਾ ਦੋਸ਼ ਥੋੜੀ ਹੈ ਮਨੁੱਖ ਦਾ ਆਪਣਾ ਦੋਸ਼ ਕੋਲ ਗਿਆਨ ਵੀ ਹੈ ਪਰ ਗਿਆਨ ਦੇ ਹੁੰਦਿਆਂ ਹੋਇਆ ਵੀ ਫੇਰ ਵੀ ਅੰਦਰ ਹਉਮੈ ਤੇ ਹੰਕਾਰ ਲੈ ਕੇ ਬੈਠਾ ਕਿਉਂਕਿ ਬੰਦਾ ਸਮਝ ਲੈਂਦਾ ਕਿ ਇਹ ਜਿਹੜੇ ਗੁਣ ਮੇਰੇ ਚ ਆ ਗਏ ਨੇ ਨਾ ਇਹ ਮੇਰੇ ਨੇ ਜਿਸ ਦਿਨ ਇਹ ਸਮਝ ਆ ਗਈ ਨਾ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਗੁਰੂ ਸਵਾਰਿਓ ਉਸ ਦਿਨ ਅੰਦਰ ਫਿਰ ਹੰਕਾਰ ਨਹੀਂ ਆਉਂਦਾ ਸਮਝ ਆ ਜਾਂਦੀ ਹੈ ਵੀ ਗੁਣ ਮੇਰੇ ਨਹੀਂ ਪਰ ਬੰਦਾ ਉਸੇ ਚੀਜ਼ ਦਾ ਹੀ ਹੰਕਾਰ ਕਰਦਾ ਜਿਹੜੀ ਆਪਣੀ ਸਮਝ ਲੈਂਦਾ ਜਿਹੜੀ ਆਪਣੀ ਉਹਦਾ ਹੰਕਾਰ ਹੈ ਦੂਜੇ ਦੀ ਨਹੀਂ ਜਾਂ ਜਿਹੜੀ ਚੀਜ਼ ਮੇਰੇ ਕੋਲ ਨਹੀਂ ਹੈ ਉਹਦਾ ਮੈਨੂੰ ਹੰਕਾਰ ਨਹੀਂ ਜਿਹੜੀ ਚੀਜ਼ ਕੋਲ ਹੈ ਉਹਦਾ ਹੰਕਾਰ ਕਰਕੇ ਬਹਿ ਗਿਆ ਕਿ ਇਹ ਮੇਰੀ ਹੈ ਤੋ ਖੈਰ ਕਹਿੰਦੇ ਨੇ ਕਿ ਮਨੁੱਖ ਨੇ ਮਿਲਣਾ ਪਰਮਾਤਮਾ ਨੂੰ ਪਰ ਜੇ ਕੋਈ ਇਹ ਆਖੇ ਕਿ ਮੈਂ ਬੜਾ ਧਨਵਾਨ ਹੋ ਗਿਆ ਤੇ ਧਨਵਾਨ ਹੋ ਕੇ ਮੈਂ ਪਰਮਾਤਮਾ ਨੂੰ ਮਿਲ ਸਕਣਾ ਕਹਿੰਦੇ ਉਹਦੇ ਨਾਲ ਵੀ ਨਹੀਂ ਮਿਲਿਆ ਜੀ ਧਨਵਾਨ ਹੋ ਕੇ ਵੀ ਪਰਮਾਤਮਾ ਤੋਂ ਬੰਦਾ ਦੂਰ ਚਲਾ ਜਾਂਦਾ ਮਿਲਾਪ ਨਹੀਂ ਹੁੰਦਾ ਸਾਹਿਬ ਜੀ ਕਹਿੰਦੇ ਨੇ ਕਿ ਕੰਚਨ ਸਿਉਂ ਪਾਈਐ ਨਹੀਂ ਤੋਲ ਕੰਚਨ ਸੋਨਾ ਸੋਨੇ ਦੇ ਨਾਲ ਜੇ ਕੋਈ ਆਖੇ ਕਿ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ ਕਹਿੰਦੇ ਨੇ ਪਿਆਰਿਆ ਨਹੀਂ ਹੋ ਸਕਦਾ ਕੰਚਨ ਸਿਉਂ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਬੋਲ ਕਹਿੰਦੇ ਨੇ ਇੱਥੇ ਆਪਣਾ ਮਨ ਅਰਪਣ ਕਰ ਮਨ ਗੁਰੂ ਅੱਗੇ ਸਰੈਂਡਰ ਕਰ ਤਾਂ ਭਾਵੇਂ ਤੇਰੀ ਗੱਲ ਬਣ ਜਾਏ ਲੇਕਿਨ ਜੇ ਤੂੰ ਆਖੇ ਕਿ ਧਨ ਦੌਲਤ ਦਾ ਹੰਕਾਰ ਧਨ ਦੌਲਤ ਦਾ ਮਾਣ ਤੇ ਇਹਦੇ ਨਾਲ ਪਰਮਾਤਮਾ ਕਹਿੰਦੇ ਨੇ ਨਹੀਂ ਪਿਆਰਿਆ ਇਹਦੇ ਨਾਲ ਵੀ ਨਹੀਂ ਮਿਲਦਾ ਜਿੰਨਾ ਮਰਜ਼ੀ ਧਨ ਦੌਲਤ ਕੋਲ ਹੋਵੇ ਫਿਰ ਜੇ ਕੋਈ ਆਖੇ ਕਿ ਮੈਂ ਬੜੀ ਸੇਵਾ ਪਿਆ ਕਰਨਾ ਇਹਦੇ ਨਾਲ ਮਿਲ ਜਾਏਗਾ ਨਹੀਂ ਪਾਤਸ਼ਾਹ ਜੀ ਕਹਿੰਦੇ ਨੇ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਬੰਦਾ ਸੇਵਾ ਕਰਦਾ ਤੇ ਸੇਵਾ ਕਰਦੇ ਨੂੰ ਵੀ ਹੰਕਾਰ ਹੋ ਜਾਂਦਾ ਕਿ ਮੇਰੇ ਵਰਗਾ ਸੇਵਾਦਾਰ ਕੋਈ ਜਿੰਨੀ ਮੈਂ ਸੇਵਾ ਕਰਨਾ ਇੰਨੀ ਕੌਣ ਕਰ ਸਕਦਾ ਅੰਦਰ ਹੰਕਾਰ ਆ ਗਿਆ ਨਿਰੰਕਾਰ ਨਾਲੋਂ ਫਿਰ ਟੁੱਟ ਗਿਆ ਉਹ ਪਰਮਾਤਮਾ ਭੋਲੇ ਭਾਏ ਮਿਲੇ ਰਘੁਰਾਏ ਭੋਲੇ ਭਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਚਤਰਾਈਆਂ ਨਾਲ ਸਿਆਣਪਾਂ ਨਾਲ ਨਹੀਂ ਗੱਲ ਬਣਦੀ ਤੋ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ ਬੜਾ ਪਿਆਰਾ ਵਚਨ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਕਾਨੜਾ ਰਾਗ ਤੇ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ ਔਰ ਗਿਆਰਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਜਿਹੜੇ ਸੰਗੀਤਚਾਰੀਆਂ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਗਿਆਰਵੇਂ ਘਰ ਦੇ ਵਿੱਚ ਗਾਉਣਾ ਇਸ ਨੂੰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਔਰ ਉਸ ਦੀ ਪ੍ਰਾਪਤੀ ਉਹ ਅਦੁੱਤੀ ਹੈ ਉਹਦੇ ਨਾਲ ਸਾਂਝ ਪਾਣੀ ਹੈ ਤੇ ਫਿਰ ਪਹਿਲਾਂ ਗੁਰੂ ਦੇ ਕੋਲ ਆਉਣਾ ਪਏਗਾ ਸਤਿਗੁਰ ਪ੍ਰਸਾਦ ਪ੍ਰਸਾਦ ਦਾ ਅਰਥ ਹੈ ਬਖਸ਼ਿਸ਼ ਕਿਰਪਾ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਬਖਸ਼ਿਸ਼ ਦੁਆਰਾ ਵਾਹਿਗੁਰੂ ਦੇ ਨਾਲ ਆਪਾਂ ਸਾਂਝ ਪਾ ਸਕਦੇ ਹਾਂ ਪਹਿਲਾਂ ਗੁਰੂ ਕੋਲ ਆਉਣਾ ਪਏਗਾ ਤੇ ਗੁਰੂ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਉਂਦਾ, ਗੁਰੂ ਵਿਚੋਲਾ ਬਣਦਾ। ਵਾਹਿਗੁਰੂ ਘਰ ਹੈ, ਗੁਰੂ ਦਰ ਹੈ। ਪਹਿਲਾਂ ਦਰ ਤੇ ਆਉਣਾ, ਪਹਿਲਾਂ ਦਰਵਾਜ਼ੇ ਤੇ ਆਉਣਾ, ਫਿਰ ਅੱਗੇ ਘਰ ਤੱਕ ਪਹੁੰਚਿਆ ਜਾ ਸਕਦਾ। ਇਸ ਕਰਕੇ ਸਿੱਖਾ ਪਹਿਲਾਂ ਗੁਰੂ ਕੋਲ ਆ ਤੇ ਗੁਰੂ ਦੇ ਕੋਲ ਆ ਕੇ ਕੀ ਪ੍ਰਾਪਤੀ ਹੁੰਦੀ ਹੈ? ਗੁਰੂ ਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਨਾਲ ਸਾਂਝ ਪੈਂਦੀ। ਜੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਏ, ਭਾਈ ਲਹਿਣਾ ਜੀ ਬੜਾ ਲੰਬਾ ਸਮਾਂ ਦੇਵੀ ਦੇ ਉਪਾਸ਼ਕ ਰਹੇ, ਜਗਰਾਤੇ ਕਰਦੇ ਸਨ। ਇੱਕ ਦਿਨ ਜਗਰਾਤਾ ਕਰਕੇ ਆ ਰਹੇ ਨੇ, ਸਵੇਰੇ ਸਵੇਰੇ ਜਦੋਂ ਵਾਪਸ ਆ ਰਹੇ ਨੇ ਤੇ ਰਸਤੇ ਵਿੱਚ ਕੀ ਵੇਖਿਆ ਕਿ ਭਾਈ ਜੋਧ ਉਹ ਬਾਣੀ ਪੈ ਪੜਦੇ ਨੇ, ਖੂਹ ਦੇ ਉੱਤੇ ਬਹਿ ਕੇ ਇਸ਼ਨਾਨ ਕਰਕੇ ਤੇ ਖੂਹ ਦੇ ਉੱਤੇ ਬੈਠੇ ਤੇ ਉਹਨਾਂ ਨੇ ਬਾਣੀ ਪੜਨੀ ਸ਼ੁਰੂ ਕੀਤੀ। ਤੇ ਉਹ ਬਾਣੀ ਕਿਹੜੀ ਸੀ? ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਮੁਬਾਰਕ ਬੋਲ। ਉਹ ਬੋਲ ਸਨ, ਜਿੱਤ ਸੇਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਤਾਂ ਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੈ, ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ। ਇਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਬੋਲ ਜਦੋਂ ਭਾਈ ਲਹਿਣੇ ਦੇ ਕੰਨਾਂ ਵਿੱਚ ਪਏ ਤੇ ਹੱਥ ਜੁੜ ਗਏ, ਹੱਥ ਜੋੜ ਕੇ ਕਹਿਣ ਲੱਗੇ ਕਿ ਭਾਈ ਜੋਧ, ਇਹ ਕੀ ਪਿਆ ਪੜਨਾ ਜਿਹੜੇ ਅੰਦਰ ਨੂੰ ਇੰਨੀ ਠੰਡ ਪਾਉਂਦੀ? ਕਹਿਣ ਲੱਗੇ, ਗੁਰੂ ਨਾਨਕ ਦੀ ਬਾਣੀ ਹੈ। ਗੁਰੂ ਨਾਨਕ ਦੀ ਬਾਣੀ? ਕਹਿਣ ਲੱਗੇ, ਹਾਂ। ਤੇ ਗੁਰੂ ਨਾਨਕ ਕਿੱਥੇ ਨੇ? ਉਹਨਾਂ ਕਿਹਾ, ਗੁਰੂ ਨਾਨਕ ਕਰਤਾਰਪੁਰ ਨੇ, ਮੈਂ ਗੁਰੂ ਨਾਨਕ ਨੂੰ ਮਿਲਣਾ ਚਾਹੁੰਦਾ। ਪਤਾ ਕੀਤਾ ਤੇ ਭਾਈ ਲਹਿਣਾ, ਕਿਉਂਕਿ ਸ਼ਬਦ ਦੀ ਐਸੀ ਚੋਟ ਵੱਜੀ ਹੈ। ਆਪਾਂ ਪੜ੍ਹਦੇ ਹਾਂ ਨਾ ਕਿ ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆ। ਇੱਕ ਕਿਣਕਾ ਮਾਤਰ ਵੀ ਜੇ ਹਿਰਦੇ ਵਿੱਚ ਵਸ ਗਿਆ। ਤੁਸੀਂ ਸਾਹਿਬ ਦੀ ਬਾਣੀ ਪੜ੍ਹਦੇ ਹੋ ਤੇ ਉਹਦੇ ਚ ਪਾਤਸ਼ਾਹ ਕਹਿੰਦੇ ਨੇ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਕਹਿੰਦੇ ਨੇ, ਇੱਕ ਸ਼ਬਦ ਜੇ ਮੇਰੇ ਹਿਰਦੇ ਵਿੱਚ ਵਸ ਜਾਏ ਤੇ ਮੁੜ ਕੇ ਜਨਮ ਮਰਨ ਦਾ ਗੇੜ ਸਦਾ ਵਾਸਤੇ ਖਤਮ ਹੋ ਜਾਏ, ਹਮੇਸ਼ਾ ਵਾਸਤੇ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆ, ਮੇਰਾ ਜਨਮ ਮਰਨ ਦਾ ਗੇੜ ਹੀ ਕੱਟਿਆ। ਭਾਈ ਲਹਿਣੇ ਨੇ ਉਸੇ ਵੇਲੇ ਤਿਆਰੀ ਕਰ ਲਈ ਤੇ ਪਹੁੰਚ ਗਏ ਕਰਤਾਰਪੁਰ। ਹੁਣ ਜਦੋਂ ਭਾਈ ਲਹਿਣਾ ਕਰਤਾਰਪੁਰ ਪਹੁੰਚੇ ਨੇ ਤੇ ਗੁਰੂ ਨਾਨਕ ਉੱਥੇ ਖੇਤੀ ਕਰਦੇ ਸਨ। 18 ਸਾਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉੱਥੇ ਹਲ ਵਾਹਿਆ, ਖੇਤੀ ਕੀਤੀ। ਮੈਂ ਜਦੋਂ ਪਹਿਲੀ ਵਾਰੀ ਗਿਆ ਨਾ ਜੀ ਪਾਕਿਸਤਾਨ, ਤੇ ਮੈਂ ਨਨਕਾਣਾ ਸਾਹਿਬ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਿਆ ਤੇ ਨਨਕਾਣਾ ਸਾਹਿਬ ਤੋਂ ਉਹਨਾਂ ਨੇ ਮੈਨੂੰ ਗੱਡੀ ਦੇ ਦਿੱਤੀ। ਕਹਿਣ ਲੱਗੇ, ਗਿਆਨੀ ਜੀ ਡਰਾਈਵਰ ਦੇ ਦਿੰਦੇ ਹਾਂ, ਤੁਸੀਂ ਕਰਤਾਰਪੁਰ ਜਾਣਾ ਤੇ ਜਾਓ। ਉੱਥੇ ਜਦੋਂ ਮੈਂ ਪਹੁੰਚਿਆ ਤੇ ਉਹਨਾਂ ਨੇ ਕਹਿ ਦਿੱਤਾ ਹੋਏਗਾ ਗ੍ਰੰਥੀ ਸਿੰਘ ਨੂੰ। ਪਹੁੰਚੇ, ਦਰਸ਼ਨ ਕੀਤੇ ਤੇ ਉਹਨਾਂ ਨੇ ਮੈਨੂੰ ਕਹਿਣ ਲੱਗੇ ਕਿ ਗਿਆਨੀ ਜੀ ਪ੍ਰਸ਼ਾਦਾ ਛੱਕ। ਮੈਂ ਕਿਹਾ ਵੀ ਮੈਂ ਤੇ ਅਜੇ ਨਨਕਾਣਾ ਸਾਹਿਬ ਤੋਂ ਹੁਣੇ ਛੱਕਿਆ। ਕਹਿੰਦੇ ਮੈਂ ਹੁਣੇ ਛੱਕ ਕੇ ਆਇਆ, ਮੈਂ ਕਿਹਾ ਨਨਕਾਣਾ ਸਾਹਿਬ ਤੋਂ, ਤੇ ਉਹ ਜਿਹੜੇ ਗ੍ਰੰਥੀ ਸਿੰਘ ਸਨ ਨਾ ਜੀ, ਮੈਨੂੰ ਕਹਿਣ ਲੱਗੇ ਗਿਆਨੀ ਜੀ ਇਹ ਉਹਨਾਂ ਖੇਤਾਂ ਦੀ ਕਣਕ ਹੈ ਜਿੱਥੇ 18 ਸਾਲ ਬਾਪੂ ਨੇ ਆਪ ਹਲਵਾਇਆ, ਇਹ ਜਿਹੜਾ ਜਾਲੇ ਨਾ ਇਹ ਵੀ ਉਸੇ ਖੂਹ ਹੈ। ਮੇਰੇ ਹੱਥ ਜੁੜ ਗਏ, ਮੈਂ ਕਿਹਾ ਫਿਰ ਤੇ ਮੈਂ ਜ਼ਰੂਰ ਛਕਾਂਗਾ ਭਾਵੇਂ ਇੱਕ ਪ੍ਰਸ਼ਾਦਾ ਛਕਾਂ। ਗੁਰੂ ਸਵਾਰਿਓ ਗੁਰੂ ਨਾਨਕ ਉੱਥੇ ਖੇਤੀ ਕਰਦੇ ਨੇ। ਭਾਈ ਲਹਿਣਾ ਜੀ ਪਹੁੰਚੇ ਤੇ ਵੇਖਿਆ ਕਿ ਗੁਰੂ ਨਾਨਕ ਨੇ ਬਾਹਰ ਹੀ ਖੇਤਾਂ ਦੇ ਵਿੱਚ ਬੈਠੇ ਘਾਹ ਕੱਟ ਰਹੇ ਨੇ। ਇਹ ਜਾ ਕੇ ਤੇ ਪੁੱਛਦੇ ਨੇ, ਉਹਨੂੰ ਪਤਾ ਨਹੀਂ ਵੀ ਗੁਰੂ ਨਾਨਕ ਕੌਣ ਨੇ। ਅਗਿਆਨਤਾ ਵੀ ਕਿੱਡੀ ਵੱਡੀ ਚੀਜ਼ ਹੈ, ਬੰਦਾ ਕੋਲ ਵੀ ਹੋਵੇ ਤਾਂ ਵੀ ਪਤਾ ਨਹੀਂ ਹੁੰਦਾ। ਅਗਿਆਨਤਾ ਸੀ ਕੋਲ ਤੇ ਜਾ ਕੇ ਤੇ ਕਹਿਣ ਲੱਗੇ ਕਿ ਮੈਂ ਗੁਰੂ ਨਾਨਕ ਨੂੰ ਮਿਲਣ ਵਾਸਤੇ ਆਇਆ, ਤੁਸੀਂ ਗੁਰੂ ਨਾਨਕ ਨੂੰ ਜਾਣਦੇ ਹੋ? ਤੇ ਗੁਰੂ ਨਾਨਕ ਜੀ ਹੱਸ ਪਏ, ਕਹਿਣ ਲੱਗੇ ਹਾਂ ਮੈਂ ਜਾਣਦਾ, ਸ਼ਾਇਦ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਹੁਣ, ਮੈਂ ਜਾਣਦਾ। ਕਹਿਣ ਲੱਗੇ ਫਿਰ ਮੈਨੂੰ ਮਿਲਾਓ। ਤੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਦੇ ਘੋੜੇ ਦੀ ਵਾਗ ਫੜ ਲਈ, ਅੱਗੋਂ ਲਗਾਮ ਫੜ ਲਈ ਤੇ ਭਾਈ ਲਹਿਣਾ ਜੀ ਉੱਤੇ ਆਪ ਤੁਰ ਕੇ ਆਏ ਗੁਰੂ ਨਾਨਕ। ਭਾਈ ਲਹਿਣਾ ਜੀ ਘੋੜੇ ਤੇ ਸਵਾਰ, ਜਦੋਂ ਘਰ ਪਹੁੰਚੇ ਤੇ ਕਹਿਣ ਲੱਗੇ ਪੁਰਖਾ ਇੱਥੇ ਇਸ ਕਿੱਲੇ ਨਾਲ ਘੋੜਾ ਬੰਨ ਕੇ ਤੇ ਇਧਰਲੇ ਦਰਵਾਜ਼ੇ ਅੰਦਰ ਆ ਜਾ। ਜਦੋਂ ਅੰਦਰ ਗਏ ਤੇ ਹੈਰਾਨਗੀ ਦੀ ਹੱਦ ਨਾ ਰਹੀ ਕਿ ਹੱਦ ਹੋ ਗਈ, ਇਹ ਤੇ ਉਹ ਹੀ ਨੇ ਜਿਹੜੇ ਆਪ ਤੁਰ ਕੇ ਆਏ ਨੇ ਤੇ ਮੈਨੂੰ ਘੋੜੇ ਤੇ ਬਿਠਾ ਕੇ ਚਰਨਾਂ ਤੇ ਡਿੱਗ ਪਏ। ਪਾਤਸ਼ਾਹ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ, ਮੈਂ ਪੈਦਲ ਆਉਣਾ ਸੀ ਪਰ ਤੁਸੀਂ ਪੈਦਲ ਆਏ ਹੋ, ਮੈਂ ਘੋੜੇ ਤੇ ਬਹਿ ਕੇ ਆਇਆ, ਮੇਰੇ ਕੋਲੋਂ ਵਗਿਆ ਹੋ ਗਈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਇਹ ਵੀ ਇੱਕ ਭੋਲਾਪਨ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਨੇ ਤੇਰਾ ਨਾਂ ਕੀ ਹੈ? ਕਹਿਣ ਲੱਗੇ ਜੀ ਨਾਮ ਤੇ ਮਾਪਿਆਂ ਨੇ ਲਹਿਣਾ ਰੱਖਿਆ। ਤੇ ਸਤਿਗੁਰੂ ਜੀ ਤਾੜੀ ਮਾਰ ਕੇ ਹੱਸ ਪਏ, ਕਹਿਣ ਲੱਗੇ ਫਿਰ ਜਿਹੜੇ ਲਹਿਣੇਦਾਰ ਹੁੰਦੇ ਨੇ ਉਹ ਘੋੜਿਆਂ ਤੇ ਚੜ ਕੇ ਆਉਂਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਪੈਦਲ ਆਉਂਦੇ ਨੇ। ਤੂੰ ਠੀਕ ਜਗ੍ਹਾ ਤੇ ਆ ਗਿਆ। ਤੇ ਗੁਰੂ ਸਵਾਰਿਓ ਫਿਰ 7 ਸਾਲ ਸੇਵਾ ਕੀਤੀ ਹੈ ਭਾਈ ਲਹਿਣੇ ਨੇ, 7 ਵਰੇ ਰੱਜ ਕੇ ਸੇਵਾ ਕੀਤੀ, ਗੁਰੂ ਦਾ ਹਰ ਹੁਕਮ ਜਿਹੜਾ ਸੀ ਉਹਨੂੰ ਮੰਨਿਆ। ਪਰ ਉਹਦੇ ਬਾਵਜੂਦ ਵੀ ਫੇਰ ਵੀ ਇੱਕ ਦਿਨ ਐਸਾ ਆ ਗਿਆ ਕਿ ਜਿਸ ਦਿਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪਰਖ ਕਰਨੀ ਸੀ ਨਾ, ਤੇ ਪਾਤਸ਼ਾਹ ਜੀ ਨੇ ਕੁਝ ਸ਼ਿਕਾਰੀ ਕੁੱਤੇ ਨਾਲ ਲੈ ਲਏ, ਹੱਥ ਵਿੱਚ ਇੱਕ ਸੋਟਾ ਫੜ ਲਿਆ ਤੇ ਕਰਤਾਰਪੁਰ ਨਗਰ ਤੋਂ ਬਾਹਰ ਨੂੰ ਚੱਲ ਪਏ। ਅੱਜ ਵੈਸੇ ਜੇ ਤੁਸੀਂ ਜਾ ਕੇ ਉੱਥੇ ਵੇਖੋ ਨਾ ਕਿ ਕਰਤਾਰਪੁਰ ਨਗਰ ਤੇ ਨਗਰ ਹੈ ਨਹੀਂ ਕੋਈ, ਉਹ ਪਿੰਡ ਜਿਹੜਾ ਖਤਮ ਹੋ ਗਿਆ, ਉਹ ਅਸਥਾਨ ਹੈ ਜਿੱਥੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨੇ। ਤੂੰ ਕਹਿਣ ਲੱਗੇ ਨਗਰ ਤੋਂ ਬਾਹਰ ਨੂੰ ਚੱਲ ਪਏ ਤੇ ਲੋਕ ਜਿਹੜੇ ਸਨ ਨਾ ਉਹ ਪਿੱਛੇ ਪਿੱਛੇ ਦੌੜੇ ਆ ਰਹੇ ਵੀ ਬਾਬਾ ਜੀ ਕਿੱਧਰ ਚੱਲੇ ਨੇ। ਪਾਤਸ਼ਾਹ ਜੀ ਨੇ ਕੁਝ ਮਾਇਆ ਸੁੱਟੀ, ਜਿਹੜੇ ਮਾਇਆ ਦੇ ਲੋਭੀ ਸਨ ਉਹਨਾਂ ਮਾਇਆ ਚੁੱਕੀ ਤੇ ਵਾਪਸ ਆਪਣੇ ਘਰਾਂ ਨੂੰ ਆ ਗਏ। ਕੁਝ ਅਜੇ ਵੀ ਪਿੱਛੇ ਤੁਰੇ ਆਉਂਦੇ ਨੇ, ਸਾਹਿਬ ਜੀ ਨੇ ਕੁਝ ਮੋਹਰਾਂ ਸੁੱਟੀਆਂ, ਇਹਨਾਂ ਨੇ ਮੋਹਰਾਂ ਲਈਆਂ ਤੇ ਇਹ ਵੀ ਵਾਪਸ ਆ ਗਏ, ਪਰ 2 ਅਜੇ ਵੀ ਪਿੱਛੇ ਤੁਰੇ ਆਉਂਦੇ। ਇਹਨਾਂ ਵਿੱਚ ਇੱਕ ਸੀ ਬਾਬਾ ਬੁੱਢਾ ਤੇ ਦੂਜਾ ਸੀ ਭਾਈ ਲਹਿਣਾ। ਬਾਬੇ ਬੁੱਢੇ ਨੂੰ ਗੁਰੂ ਨਾਨਕ ਨੇ ਗੁੱਸੇ ਨਾਲ ਆਖਿਆ, ਕਹਿਣ ਲੱਗੇ ਕਿ ਬੁੱਢਿਆ ਤੈਨੂੰ ਕੀ ਚਾਹੀਦਾ? ਜਿਨ੍ਹਾਂ ਨੇ ਮਾਇਆ ਲੈਣੀ ਸੀ ਲੈ ਲਈ, ਮੋਹਰਾਂ ਲੈਣੀਆਂ ਸਨ ਲੈ ਲਈਆਂ, ਤੂੰ ਦੱਸ ਤੈਨੂੰ ਕੀ ਚਾਹੀਦਾ? ਤੇ ਹੱਥ ਜੋੜ ਕੇ ਬਾਬੇ ਬੁੱਢੇ ਨੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਮੇਰਾ ਗੁਰੂ ਨਾਨਕ ਚਾਹੀਦਾ, ਮੈਨੂੰ ਮੇਰਾ ਗੁਰੂ ਨਾਨਕ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਵਚਨ ਦੇ ਦਿੱਤਾ, ਕਹਿਣ ਲੱਗੇ ਜੇ ਇਹ ਗੱਲ ਇਹਨਾਂ ਤੇ ਜਾ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ, ਮੈਂ ਤੇਰੇ ਤੋਂ ਕਦੇ ਵੀ ਓਹਲੇ ਨਹੀਂ ਹੋਵਾਂਗਾ, ਇਹ ਵਚਨ ਕਹਿ ਦਿੱਤਾ। ਦੂਜੇ ਸਨ ਭਾਈ ਲਹਿਣਾ ਤੇ ਭਾਈ ਲਹਿਣਾ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਹਿਣ ਲੱਗੇ ਲਹਿਣਿਆ ਸਾਰੇ ਆਪਣੇ ਆਪਣੇ ਘਰਾਂ ਨੂੰ ਤੁਰ ਗਏ ਨੇ ਤੂੰ ਕਿਉਂ ਨਹੀਂ ਜਾਂਦਾ ਜਾਂ ਤੂੰ ਵੀ ਘਰ ਆਪਣੇ ਵਾਪਸ ਚਲਾ ਜਾ ਤੈਨੂੰ ਕੀ ਚਾਹੀਦਾ ਆਪਣੇ ਘਰ ਚਲਾ ਜਾ ਤੇ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਚਰਨ ਧੋ ਦਿੱਤੇ ਹੰਝੂਆਂ ਦੇ ਨਾਲ ਤੇ ਗਲ ਵਿੱਚ ਪੱਲਾ ਪਾ ਕੇ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਮੇਰੇ ਦਾਤਿਆ ਜਿਹੜੇ ਆਪਣੇ ਆਪਣੇ ਘਰਾਂ ਵਾਲੇ ਸਨ ਨਾ ਉਹ ਤੇ ਘਰਾਂ ਨੂੰ ਵਾਪਸ ਤੁਰ ਗਏ ਪਰ ਮੇਰਾ ਤੇ ਟਿਕਾਣਾ ਹੀ ਤੇਰੇ ਚਰਨਾਂ ਵਿੱਚ ਮੈਂ ਕਿੱਥੇ ਜਾਵਾਂ ਮੇਰੇ ਦਾਤਿਆ ਤੇਰੇ ਤੋਂ ਬਗੈਰ ਮੇਰੀ ਕੋਈ ਥਾਂ ਨਹੀਂ ਹੋ ਮੇਰਾ ਟਿਕਾਣਾ ਤੇਰੇ ਚਰਨਾਂ ਵਿੱਚ ਹੈ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਨਾ ਭਾਈ ਲਹਿਣੇ ਨੂੰ ਬਾਹਾਂ ਤੋਂ ਫੜ ਕੇ ਉਠਾਇਆ ਆਪਣੇ ਗਲੇ ਨਾਲ ਲਾ ਕੇ ਤੇ ਕਹਿਣ ਲੱਗੇ ਲਹਿਣਿਆ ਜੇ ਤੇਰਾ ਟਿਕਾਣਾ ਮੇਰੇ ਚਰਨਾਂ ਵਿੱਚ ਹੈ ਨਾ ਤੇ ਮੈਂ ਵੀ ਹੁਣ ਤੱਕ ਟਿਕਾਣਾ ਹੀ ਲੱਭਦਾ ਫਿਰਦਾ ਸਾਂ ਅੱਜ ਮੈਨੂੰ ਵੀ ਟਿਕਾਣਾ ਲੱਭ ਗਿਆ ਅੱਜ ਮੈਨੂੰ ਵੀ ਟਿਕਾਣਾ ਲੱਭ ਤੇ ਏਡੀ ਕਿਰਪਾ ਕਰ ਦਿੱਤੀ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਕਿ ਨਦਰੇ ਰਹਿਮਤ ਤੇ ਗੁਰੂ ਨਾਨਕ ਜਿਧਰ ਇਸ਼ਾਰਾ ਕਰ ਦਿਆ ਗੁਰੂ ਨਾਨਕ ਦੀ ਐਸੀ ਨਦਰ ਹੈ ਜਿਹਦੇ ਤੇ ਵੀ ਪੈ ਗਈ ਨਾ ਗੁਰੂ ਸਵਾਰਿਓ ਉਹਦੀ ਕਾਇਆ ਕਲਪ ਹੋ ਜਾਂਦੀ ਨਦਰੇ ਰਹਿਮਤ ਤੇ ਗੁਰੂ ਨਾਨਕ ਜਿਧਰ ਇਸ਼ਾਰਾ ਕਰ ਦਿਆ ਜ਼ਰੇ ਕੋ ਸੂਰਜ ਕੀਆ ਕਤਰੇ ਕੋ ਦਰਿਆ ਕਰ ਦਿਆ ਦੈਂਤ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ ਅਰੇ ਬੰਦੋ ਕੀ ਕਿਆ ਬਾਤ ਸੀ ਰੀਠੇ ਕੋ ਮੀਠਾ ਕਰ ਦਿਆ ਇਸ਼ਕ ਕੀ ਵੱਠੀ ਮੇ ਡਾਲ ਕਰ ਜਬ ਕੁੰਦਨ ਕੀਆ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ ਪਰਮਾਤਮਾ ਦਾ ਰੂਪ ਬਣਾ ਦਿੱਤਾ ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਐਸੀ ਨਦਰ ਹੈ ਗੁਰੂ ਨਾਨਕ ਦੀ ਜਿਨ ਕੋ ਨਦਰ ਕਰਮ ਤਿੰਨਕਾਰ ਨਾਨਕ ਨਦਰੀ ਨਦਰ ਨਿਹਾ ਅਸੀਂ ਇਹ ਵੇਖਦੇ ਹਾਂ ਕਿ ਦੀਪਾਲਪੁਰ ਦੀ ਧਰਤੀ ਤੇ ਇੱਕ ਉਹ ਕੋੜੀ ਏ ਜਿਹਨੂੰ ਨਗਰ ਤੋਂ ਬਾਹਰ ਕੱਢ ਦਿੱਤਾ ਗਿਆ ਉਹਦਾ ਕੋਈ ਪਰਛਾਵਾਂ ਲੈਣ ਲਈ ਤਿਆਰ ਨਹੀਂ ਉਹਦੇ ਨੇੜੇ ਕੋਈ ਨਹੀਂ ਢੁਕਦਾ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਹਦੀ ਝੁੱਗੀ ਵਿੱਚ ਚਲੇ ਗਏ ਉਹਦੀ ਝੁੱਗੀ ਚ ਜਾ ਕੇ ਮੇਰੇ ਪਾਤਸ਼ਾਹ ਜੀ ਨੇ ਮੇਰ ਦੀ ਐਸੀ ਨਦਰ ਕਰ ਦਿੱਤੀ ਕਿ ਉਸ ਕੋੜੀ ਦਾ ਰੋਗ ਹੀ ਕੱਟਿਆ ਗਿਆ ਸਤਿਗੁਰੂ ਜੀ ਦੀ ਐਸੀ ਨਦਰ ਹੈ ਉਹਦਾ ਰੋਗ ਕੱਟਿਆ ਗਿਆ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਮੇਰਾ ਤੇ ਕੋਈ ਪਰਛਾਵਾਂ ਲੈਣ ਲਈ ਤਿਆਰ ਨਹੀਂ ਇਸ ਰਸਤੇ ਕੋਈ ਲੰਘਣ ਲਈ ਤਿਆਰ ਨਹੀਂ ਸਤਿਗੁਰੂ ਜੀ ਤੁਸੀਂ ਏਡੀ ਮਹਾਨ ਕਿਰਪਾ ਮੇਰੇ ਤੇ ਕੀਤੀ ਏ ਕੋਟਾਨ ਕੋਟ ਸ਼ੁਕਰ ਹੈ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉੱਥੇ ਬਾਣੀ ਉਚਾਰਨ ਕੀਤੀ ਔਰ ਉਸ ਨੂੰ ਉਪਦੇਸ਼ ਦਿੱਤਾ ਸੀ ਪਿਆਰਿਆ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਪੱਕਾ ਰੋਗੀ ਕੋੜ ਦਾ ਰੋਗੀ ਕਹਿੰਦੇ ਨੇ ਜਿਹਨੂੰ ਵੀ ਬਾਣੀ ਵਿਸਰ ਜਾਂਦੀ ਹੈ ਨਾ ਉਹਦੀ ਹਾਲਤ ਕੋੜ ਦੇ ਰੋਗੀ ਵਾਲੀ ਹੋ ਜਾਂਦੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਜੋਗ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਂਦੇ ਨੇ ਜਿਹੜਾ ਪਰਮਾਤਮਾ ਤੋਂ ਬੇਮੁੱਖ ਹੋ ਜਾਂਦਾ ਤੇ ਜਦੋਂ ਮਨੁੱਖ ਹਉਮੈ ਤੇ ਹੰਕਾਰ ਵਿੱਚ ਆਉਂਦਾ ਉਦੋਂ ਹੀ ਨਿਰੰਕਾਰ ਦੇ ਨਾਲੋਂ ਟੁੱਟਦਾ ਨਿਰੰਕਾਰ ਦੇ ਨਾਲ ਸਾਂਝ ਪਾਣੀ ਹੈ ਤੇ ਫਿਰ ਕਹਿੰਦੇ ਨੇ ਭੋਲੇ ਭਾਏ ਮਿਲੇ ਰਘੁਰਾਏ ਹੁਣ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸਹਿਜ ਸੁਪਾਏ ਆਪਣ ਆਏ ਕਹਿੰਦੇ ਨੇ ਕਿ ਬੜੀ ਸਹਿਜ ਅਵਸਥਾ ਵਿੱਚ ਇਹ ਨਹੀਂ ਕਿ ਬੜੀ ਭੱਜ ਦੌੜ ਨਹੀਂ ਕਹਿੰਦੇ ਨੇ ਸਹਿਜ ਸੁਭਾਏ ਬੜੇ ਪਿਆਰ ਦੇ ਨਾਲ ਸਹਿਜ ਅਵਸਥਾ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਆਪਣੇ ਆਪ ਹੀ मेरे हिरदे विच आके वस गया। एक बारी आखो सतनाम श्री वाहे। ओ परमात्मा सहज सुभाए आके मेरे हिरदे विच वस गया। सहज सुभाए अपने आए, कछु न जानो कछु दिखाए। कहिंदे ने कि मेरी ते कोई मत भी एडी उची नहीं, ते मेरे कोई कर्म भी एडे वधिया, मेरी जिहड़ी करनी है ओ भी कोई बहुती वड्डी नहीं है, कोई महान करनी नहीं मेरी, पर फिर भी कि मैं उस नूं कुछ अपनी करनी विखा सकां, मेरे कोल कुछ नहीं। जदों मनुख दे कोल इस चीज दी भी हौमे आ जांदी है ना कि मैं बड़ा सियाणा, मेरे कोल बड़े गुण ने, मैं बड़ी सेवा करना, मैं बड़ा दानी हां, मेरे कोल ऐदां दे कर्म ने, यह हौमे आ जांदी है, उहदे करके भी परमात्मा नाल टुट जांदा जे नेड़ता नहीं बणदा। भोले पा की एक मैनू तो पता ही कुछ नहीं। ते साहब जी कहिंदे ने कछु न जानो कछु दिखाए, मैं कुछ दिखा भी नहीं सकिया। प्रभ मिलो सुख पाले भोले, कहिंदे ने परमात्मा मिलिया है किस तरह, जिवें किसे बच्चे नूं मिलदा है। भोले पा भोले पा, वो परमात्मा मैनू आके मिलिया है, मेरे हिरदे विच उहदा वासा हो गया। रहाओ संजोग मलाए साध संगाए, संगाए दा अर्थ हुंदा है संगत। संगत कहिंदे ने मेरे ऐसा कोई कर्म जागया, ऐसा कोई संजोग बन गया कि उस परमात्मा ने संजोग मिलाए साध संगाए, साध संगत दे विच मिला दिता। ते जदों भी प्यारे हो वो परमात्मा नल सांझ पैंदी है ना जी, साध संगत विच आके पैंदी, क्योंकि साध संगत विच आके मनुख दे जेड़े हौमे दे रोग ने एक कटे जांदे, हंकार इस दा दूर हुंदा है, क्योंकि इत्थे आके बंदे नूं फिर समझ पैन लग पैंदी। गुरु द्वारे होए सोजी पाए सी, जदों भी आपां बाणी पढ़ांगे ना जी ते सानू हौली हौली फिर इस गल दी सोझी आउंदी। एक तां इह सोझी आउंदी है कि जिहड़ा तन है इह मेरा नहीं, इह परमात्मा ने मैनूं खैरात विच दित्ता है, जो कुछ भी मेरे कोल है इह परमात्मा ने मैनूं दित्ता है, मेरा अपना नहीं है। अपनी चीज का माण हुंदा है, अपनी चीज का बंदे नूं हंकार हुंदा है, जिहड़ी अपनी नहीं उहदा कहदा हंकार है। जे तन मेरा अपना नहीं तो इहदा हंकार नहीं है, पता नहीं किहड़े वेले उस मालक ने बुला लेना है, कोई नहीं जे इस गल की गरंटी। इसे करके पातशाह जी ना सानू बार बार सुचेत करते ने, एक बचन करते ने, कहिंदे ने गगा गोबिंद गुण रवो, कहिंदे ने भाई उस परमात्मा दे गुण गाया करो। गगा गोबिंद गुण रवो, सास सास जप नीत, स्वास स्वास हर वेले परमात्मा नु जपना। कहा बिसासा देका, बिलम न करे हो मीत, कहिंदे ने इस देई दा कोई भरोसा नहीं, ते वेखी ढिल ना करी, नाम जपन लग्या कि अज नहीं ते कोई नहीं फेर किसे दिन जप लांगे। हर जपद्या ढिल ना कीजे मेरी जिंदड़ी, मत के जापे के साहु आवे के ना आएरा। कहिंदे ने जरा जिन्नी भी ढिल ना करी परमात्मा दा नाम जपन लग, नै बारक नै जोब नै नै बिरदी कछ बंद, ओ बेरा नै बुझी है जो आए परे जम फंद। इस गल दा कोई भरोसा नहीं हो, इस करके प्यारिया ਉਸ ਮਾਲਕ ਨੂੰ ਹਰ ਵੇਲੇ ਚੇਤੇ ਕਰਿਆ ਕਰ, ਹਰ ਵੇਲੇ ਉਸ ਦਾਤੇ ਨੂੰ ਯਾਦ ਕਰ। ਔਰ ਗੁਰੂ ਸਵਾਰਿਓ, ਸਾਧ ਸੰਗਤ ਵਿੱਚ ਆ ਕੇ ਉਹਦੇ ਨਾਲ ਸਾਂਝ ਪੈਂਦੀ ਏ, ਹੁਣ ਅਵਸਥਾ ਕਿਹੜੀ ਬਣ ਗਈ? ਕਹਿੰਦੇ ਨੇ ਜਦੋਂ ਪਰਮਾਤਮਾ ਹਿਰਦੇ ਵਿੱਚ ਆ ਕੇ ਵਸ ਗਿਆ, ਕਤਹੂ ਨਾ ਜਾਏ ਘਰੇ ਬਸਾਏ, ਹੁਣ ਜਿਹੜਾ ਮੇਰਾ ਮਨ ਹੈ ਨਾ, ਜਿਹੜਾ ਦਸਾਂ ਦਿਸ਼ਾਵਾਂ ਵਿੱਚ ਦੌੜਿਆ ਫਿਰਦਾ ਸੀ, ਹੁਣ ਕਮਾਲ ਦੀ ਗੱਲ ਹੈ, ਹੁਣ ਕਿਸੇ ਪਾਸੇ ਜਾਂਦਾ ਹੀ ਨਹੀਂ। ਹੁਣ ਮਨ ਜਿਹੜਾ ਐਸਾ ਟਿਕ ਗਿਆ, ਇਹ ਕਿਸੇ ਪਾਸੇ ਵੀ ਨਹੀਂ ਜਾਂਦਾ, ਇੱਕੋ ਥਾਂ ਤੇ ਹੁਣ ਟਿਕ ਗਿਆ, ਉਸ ਮਾਲਕ ਦੀ ਯਾਦ ਵਿੱਚ ਟਿਕਿਆ ਰਹਿੰਦਾ। ਗੁਣ ਨਿਧਾਨ ਪ੍ਰਗਟਿਓ ਇਹ ਚੋਲੇ, ਔਰ ਕਹਿੰਦੇ ਨੇ ਗੁਣੀ ਨਿਧਾਨ ਚੋਲਾ ਭਾਵ ਸਰੀਰ, ਇਸ ਸਰੀਰ ਰੂਪੀ ਚੋਲੇ ਦੇ ਵਿੱਚ ਗੁਣੀ ਨਿਧਾਨ ਪਰਿਪੂਰਨ ਪਰਮਾਤਮਾ ਜਿਹੜਾ ਹੈ ਉਹ ਹੁਣ ਅੰਦਰ ਪ੍ਰਗਟ ਹੋ ਗਿਆ। ਉਸ ਮਾਲਕ ਨੇ ਕਿਰਪਾ ਕੀਤੀ, ਚਰਨ ਲੁਭਾਏ ਆਣ ਤਜਾਏ, ਤੇ ਕਹਿੰਦੇ ਨੇ ਉਹਨੇ ਆਪਣੇ ਚਰਨਾਂ ਦੇ ਨਾਲ ਐਸਾ ਜੋੜ ਲਿਆ, ਐਸਾ ਪਿਆਰ ਪਾ ਲਿਆ ਕਿ ਆਣ ਤਜਾਏ, ਬਾਕੀ ਜੋ ਕੁਝ ਵੀ ਸੀ ਨਾ ਉਹ ਸਭ ਕੁਝ ਹੀ ਹੁਣ ਦੂਰ ਚਲਾ ਗਿਆ, ਸਭ ਕੁਝ ਹੀ ਦੂਰ ਚਲਾ ਗਿਆ। ਦੇਖੋ ਬੰਦੇ ਦੇ ਕੋਲ ਜੇ ਕਿਸੇ ਨੇ ਪੱਥਰ ਫੜੇ ਨੇ, ਗੀਟੀਆਂ ਫੜੀਆਂ ਨੇ, ਤੇ ਉਹਦੇ ਕੋਲ ਕੀਮਤੀ ਲਾਲ ਆ ਜਾਣ, ਹੀਰੇ ਆ ਜਾਣ, ਤੇ ਆਟੋਮੈਟਿਕਲੀ ਉਹਦੇ ਹੱਥੋਂ ਜਿਹੜੇ ਪੱਥਰ ਨੇ ਉਹ ਡਿੱਗ ਪੈਣਗੇ। ਬਾਕੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਆਪਣੇ ਆਪ ਹੀ ਛੱਡ ਦਿੱਤੀਆਂ ਜਾਂਦੀਆਂ ਨੇ। ਥਾਨ ਥਨਾਏ ਸਰਬ ਸਮਾਏ, ਔਰ ਕਹਿੰਦੇ ਨੇ ਹਰ ਥਾਂ ਤੇ ਹੁਣ ਪਰਮਾਤਮਾ ਜਿਹੜਾ ਨਾ ਉਹ ਮੈਨੂੰ ਨਜ਼ਰ ਆਉਂਦਾ, ਸਾਰੇ ਥਾਵਾਂ ਤੇ ਉਹ ਸਮਾਇਆ ਹੋਇਆ, ਹਰ ਥਾਂ ਤੇ ਉਹਦਾ ਵਾਸਾ ਹੈ। ਪਰ ਗੁਰੂ ਸਵਾਰਿਓ ਪਾਤਸ਼ਾਹ ਜੀ ਕਹਿੰਦੇ ਨੇ, ਥਾਨ ਥਨਾਏ ਸਰਬ ਸਮਾਏ, ਰਸਕ ਰਸਕ ਨਾਨਕ ਗੁਣ ਬੋਲੇ, ਤੇ ਕਹਿੰਦੇ ਨੇ ਮੈਂ ਉਸ ਪਿਆਰੇ ਦੇ ਉਹਦੀ ਸਿਫਤ ਸਲਾਹ ਬੜੇ ਹੀ ਪਿਆਰ ਦੇ ਨਾਲ ਭਿੱਜ ਕੇ ਉਸ ਦੀ ਯਾਦ ਵਿੱਚ ਜੁੜ ਕੇ ਮੈਂ ਹੁਣ ਉਹਦੀ ਸਿਫਤ ਸਲਾਹ ਕਰਦਾ ਰਹਿੰਦਾ। ਜਿਸ ਦਿਨ ਦਾ ਉਹ ਪਰਮਾਤਮਾ ਹਿਰਦੇ ਵਿੱਚ ਵਸ ਗਿਆ, ਮਨ ਦੇ ਵਿੱਚੋਂ ਉਸ ਬਾਕੀ ਸਭ ਕੁਝ ਜਿਹੜਾ ਉਹ ਚਲਾ ਗਿਆ, ਨਿਕਲ ਗਿਆ, ਹੁਣ ਪਰਮਾਤਮਾ ਦੀ ਯਾਦ ਜਿਹੜੀ ਹੈ ਨਾ ਉਹ ਹਿਰਦੇ ਵਿੱਚ ਵਸੀ ਏ, ਤੇ ਮੈਂ ਹਰ ਵੇਲੇ ਉਹਦੀ ਸਿਫਤ ਸਲਾਹ ਕਰਦਾ ਰਹਿੰਦਾ ਹਾਂ। ਤੋ ਗੁਰੂ ਸਵਾਰਿਓ, ਸਤਿਗੁਰੂ ਜੀ ਸਾਨੂੰ ਇਹ ਪ੍ਰੇਰਣਾ ਪੈ ਕਰਦੇ ਨੇ ਕਿ ਉਸ ਮਾਲਕ ਨਾਲ ਸਾਂਝ ਪੈਣੀ, ਜੇ ਸਤ ਸੰਗਤ ਵਿੱਚ ਆਉਣ ਨਾਲ ਸਿਆਣਪਾਂ ਚਤੁਰਾਈਆਂ ਨਾਲ ਗੱਲ ਨਹੀਂ ਬਣਦੀ, ਕਿਵੇਂ ਬਣਦੀ ਏ? ਕਹੋ ਕਬੀਰ, ਹਰ ਭਗਤ ਪ੍ਰਗਟਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਕਹਿੰਦੇ ਨੇ ਭੋਲੇ ਭਾ ਉਹ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਏ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਸਾਡੀ ਅਵਸਥਾ ਜਿਹੜੀ ਉਹ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ